ਸਤਨਾਮ ਸ਼੍ਰੀ ਵਾਹਿਗੁਰੂ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਣ ਜੋਗ ਦਇਆਲ ਹੈ ਦੀਨਾ ਨਾਥ ਮਯਾ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨ ਸਾ ਕਉ ਤੂੰ ਠਾਕੁਰ ਊਚ ਭਗਵਾਨਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਮਹਲਾ ਪੰਜਵਾ ਗੁਰ ਹੈ ਦਿਖਾਇਓ ਲੋਏ ਨਾ ਰਹਾਉ ਇਤਹਿ ਉਤਹਿ ਘਟ 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 ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇਨਾ ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸੰਧਿਆ ਸਮੇਂ ਦੇ ਦੀਵਾਨ ਅੰਦਰ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਆਪ ਜੀ ਨੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੇ ਜਥੇ ਪਾਸੋਂ ਆਰਤੀ ਸ਼ਬਦ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਆਓ ਗੁਰੂ ਮਹਾਰਾਜ ਦੇ ਪਾਵਨ ਬਚਨਾਂ ਨੂੰ ਵਿਚਾਰੀਏ ਸੁਣੀਏ ਸਾਡੇ ਅੰਦਰ ਵਸਣ। ਆਸਾ ਰਾਗ ਵਿੱਚ ਗੁਰਦੇਵ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਛੋਟੇ ਆਕਾਰ ਦਾ ਸ਼ਬਦ ਹੈ। ਹਜ਼ੂਰ ਫਰਮਾਉਂਦੇ ਨੇ ਗੁਰ ਹੈ ਦਿਖਾਇਓ ਲੋਏ ਨਾ, ਲੋਇਨ ਨਾਮ ਹੈ ਨੇਤਰਾਂ ਦਾ। ਆ ਜੋ ਚਮਦੀਆਂ ਅੱਖਾਂ ਹਨ, ਇਹ ਅੱਖਾਂ ਸਾਰਿਆਂ ਦੀਆਂ ਦਿਖਾਈ ਦੇ ਰਹੀਆਂ ਸਾਨੂੰ ਕਿ ਇਹ ਨੇਤਰ ਸਾਰਿਆਂ ਦੇ ਹੈ ਔਰ ਇਹਨਾਂ ਨੇਤਰਾਂ ਰਾਹੀਂ ਸੰਸਾਰ ਦੀ ਰਚਨਾ ਦਿਸ ਰਹੀ ਹੈ। ਇਹਨਾਂ ਨੇਤਰਾਂ ਰਾਹੀਂ ਵੀ ਮਾਨਸਿਕ ਅਵਸਥਾ ਦੇ ਅਨੁਸਾਰ ਸਾਡੀ ਦ੍ਰਿਸ਼ਟੀ ਹੁੰਦੀ ਹੈ। ਜਿਹੜੀ ਨੇਤਰਾਂ ਦੀ ਨਜ਼ਰ ਹੈ ਉਹ ਮਨ ਦੀ ਅਵਸਥਾ ਦੇ ਮੁਤਾਬਕ ਹੈ। ਕਿਸੇ ਦਾ ਮਨ ਵਿਹਾਰਾਕਾਰ ਬਿਰਤੀ ਵਾਲਾ ਅਤੇ ਉਹ ਲੋਕਾਂ ਵਿੱਚੋਂ ਕਿਵੇਂ ਵਿਹਾਰ ਸਿੱਧ ਹੁੰਦਾ, ਕਿਹੜਾ ਮੇਰਾ ਮਤਲਬ ਦਾ ਬੰਦਾ ਕਿਹੜਾ ਕੰਮ ਆਏਗਾ। ਮਨ ਵਿਕਾਰ ਦੇ ਅਧੀਨ ਹੈ, ਕਾਮ ਵਾਸ਼ਨਾ ਪ੍ਰਬਲ ਅੰਦਰ, ਅਤੇ ਇਹਨਾਂ ਨੇਤਰਾਂ ਰਾਹੀਂ ਫਿਰ ਬਗਾਨੇ ਰੂਪ ਤੱਕਦਾ ਹੈ। ਅੱਖਾਂ ਇਹੀ ਹਨ ਔਰ ਜਦੋਂ ਮਾਨਸਿਕ ਅਵਸਥਾ ਬਦਲ ਜਾਏ, ਉੱਚੀ ਅਵਸਥਾ ਹੋ ਜਾਏ, ਭਾਵ ਕਿ ਬੰਦਗੀ ਦੁਆਰਾ, ਸਿਮਰਨ ਦੁਆਰਾ, ਧਰਮ ਕਮਾਉਣ ਨਾਲ, ਗੁਰਾਂ ਦੇ ਗਿਆਨ ਉਪਦੇਸ਼ ਦੁਆਰਾ ਮਨ ਦੀ ਅਵਸਥਾ ਬਦਲ ਜਾਏ ਤੇ ਇਸ ਸੰਸਾਰ ਵਿੱਚ ਏਕਤਾ ਦਿਖਾਈ ਦਿੰਦੀ ਆ, ਭਾਵ ਨੇਤਰਾਂ 'ਚ ਏਕਤਾ ਆ ਜਾਂਦੀ ਆ, ਬ੍ਰਹਮ ਦ੍ਰਿਸ਼ਟੀ ਅੰਦਰ ਪੈਦਾ ਹੋ ਜਾਂਦੀ ਹੈ, ਸਮ ਦ੍ਰਿਸ਼ਟੀ ਬਣ ਜਾਂਦੀ ਆ। ਔਰ ਜਿਵੇਂ ਪਹਿਲਾਂ ਛੋਟੀ ਅਵਸਥਾ ਵਿੱਚ ਤਾਂ ਇਹ ਉਪਦੇਸ਼ ਹੈ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਆਪਣਾ ਰੂਪ ਸਾਰਿਆਂ ਨੂੰ ਦੇਖਣਾ। ਫਿਰ ਇਹਨੂੰ ਉੱਚੀ ਅਵਸਥਾ ਹੈ ਕਿ ਕੌਣ ਇਸਤਰੀ ਕੌਣ ਮਰਦ ਇਹ ਨਹੀਂ ਦਿਖਾਈ ਦਿੰਦਾ। ਸੋ ਇਸ ਪ੍ਰਕਾਰ ਹੋਰ ਬ੍ਰਹਮ ਦ੍ਰਿਸ਼ਟੀ ਉੱਚੀ ਹੋਈ ਅਤੇ ਬ੍ਰਹਮ ਹੀ ਬ੍ਰਹਮ ਸਭ ਹੈ, ਬ੍ਰਹਮ ਬ੍ਰਹਮ ਹੈ ਪਸਰਿਆ, ਇਸ ਪ੍ਰਕਾਰ ਦੀ ਅਵਸਥਾ ਅੰਦਰ ਹੁੰਦੀ ਹੈ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ। ਜਿਹੜਾ ਜਹਿਰ ਰੂਪ ਸੰਸਾਰ ਤੁਸੀਂ ਦੇਖਦੇ ਹੋ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਗੁਰੂ ਦੀ ਕਿਰਪਾ ਨਾਲ। ਸਤਿਗੁਰਾਂ ਦੀ ਪ੍ਰਸਾਦ ਜਦੋਂ ਵਿਰਤੀ ਕਿਰਪਾ ਉਦੋਂ ਬੁੱਝਿਆ ਗਿਆ ਸਮਝਿਆ ਗਿਆ, ਜਾਂ ਵੇਖਾ ਉਦੋਂ ਜਦੋਂ ਵੇਖਿਆ ਕੀ ਵੇਖਿਆ, ਹਰ ਇੱਕ ਹੈ, ਇੱਕੋ ਹਰੀ ਦਾ ਹੀ ਸਾਰਾ ਪਸਾਰਾ, ਕੁਦਰਤ ਕਰਕੇ ਵਸਿਆ ਸੋਏ, ਸਾਰੀ ਕੁਦਰਤ ਵਿੱਚ ਪਰਮਾਤਮਾ ਹੀ ਸਮਾਇਆ ਹੋਇਆ। ਹਰ ਬਿਨ ਅਵਰ ਨਾ ਕੋਈ, ਰੱਬ ਤੋਂ ਬਿਨਾਂ ਤੇ ਹੋਰ ਦੂਜਾ ਹੈ ਹੀ ਕੋਈ ਨਹੀਂ। ਕਹਿ ਨਾਨਕ ਇਹ ਨੇਤਰ ਅੰਧ ਸੇ। ਹਜ਼ੂਰ ਫਰਮਾਉਂਦੇ ਨੇ ਕਿ ਪਹਿਲਾਂ ਸੰਸਾਰੀ ਨੇਤਰ ਅੰਧੇ ਸਨ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਦੇ ਮਿਲਾਪ ਦੁਆਰਾ ਦੈਵੀ ਦ੍ਰਿਸ਼ਟੀ, ਦਿਵ ਦ੍ਰਿਸ਼ਟੀ ਅੰਦਰ ਜਾਗ ਪਈ। ਦਿਵ ਦ੍ਰਿਸ਼ਟ ਜਾਗਿਆ ਭਰਮ ਚੁਕਾਏ, ਸਹਿਜੇ ਸਿਫਤੀ ਤਣਖ ਚੜਾਏ। ਸੋ ਇਸ ਪ੍ਰਕਾਰ ਸਤਿਗੁਰੂ ਦੀ ਕਿਰਪਾ ਨਾਲ ਦਿਵ ਦ੍ਰਿਸ਼ਟੀ ਜਾਗ ਪੈਂਦੀ, ਦੈਵੀ ਦ੍ਰਿਸ਼ਟੀ ਜਾਗ ਪੈਂਦੀ ਆ। ਫਿਰ ਮਨ ਨੂੰ ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ। ਜੀਆਂ ਦੇ ਐਬ ਦੋਸ਼ ਜਾਂ ਵਿਕਾਰ ਦੀ ਭਾਵਨਾ ਨਾਲ ਸਰੀਰਾਂ ਨੂੰ ਤੱਕਣਾ ਇਹ ਸਭ ਕੁਝ ਖਤਮ ਹੋ ਜਾਂਦਾ। ਇਸ ਪ੍ਰਕਾਰ ਇਹ ਅੰਦਰਲੀ ਅਵਸਥਾ ਬਦਲਣ ਦੇ ਨਾਲ, ਅਤੇ ਇਸੇ ਤਰ੍ਹਾਂ ਕਬੀਰ ਜੀ ਇਸ ਅਵਸਥਾ ਨੂੰ ਕਹਿ ਰਹੇ, ਦੋਏ ਦੋਏ ਲੋਚਨ ਪੇਖਾਂ ਹਾਂ ਹਰ ਬਿਨ ਔਰ ਨਾ ਦੇਖਾਂ। ਕਹਿੰਦੇ ਦੋਵਾਂ ਦੋਵਾਂ ਨੇਤਰਾਂ ਨਾਲ ਮੈਂ ਵੇਖਦਾ ਹਾਂ, ਪਰ ਰੱਬ ਤੋਂ ਬਿਨਾਂ ਹੋਰ ਕੁਛ ਨਹੀਂ ਮੈਨੂੰ ਦਿਖਦਾ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਦੂਜੀ ਗੱਲ ਤੇ ਹੁਣ ਕਥਨ ਨਹੀਂ ਹੋ ਸਕਦੀ ਦਵੈਤ ਵਾਲੀ। ਨੇਤਰਾਂ ਨੂੰ ਪਰਮਾਤਮਾ ਰੰਗ ਐਸਾ ਲਾ ਦਿੱਤਾ ਹੈ। ਤੋ ਇਸ ਪ੍ਰਕਾਰ ਫਿਰ ਮਨ ਦੀ ਅਵਸਥਾ ਨਾ, ਜਾਂ ਸਿਆਣੇ ਵਿਦਵਾਨ ਮਹਾਂਪੁਰਸ਼ ਦਾਨੇ ਕਹਿੰਦੇ ਨੇ ਕਿ ਜੋ ਸਤਿਗੁਰਾਂ ਨੇ ਇਹ ਬਚਨ ਕਿਹਾ, ਨਾਨਕ ਸੇ ਅੱਖੜੀਆਂ ਬੇਅੰਨ, ਬੇਅੰਨਵੇਂ ਨੇ ਹੋਰ ਦੂਜੀਆਂ ਅੱਖਾਂ, ਜਿੰਨੀ ਦਸੰਦੋ ਮਾਂ ਪਿਰੀ। ਜਿਨ੍ਹਾਂ ਨੂੰ ਆਹ ਚੰਮ ਦੀਆਂ ਅੱਖਾਂ ਨਹੀਂ ਵੀ ਮਿਲੀਆਂ, ਪਰ ਅੰਦਰਲੀਆਂ ਅੱਖਾਂ ਰੱਬ ਨੇ ਦੇ ਦਿੱਤੀਆਂ ਅਤੇ ਉਹ ਪਰਮਾਤਮਾ ਨਿਰੰਕਾਰ ਨੂੰ ਵੇਖਣ ਵਿੱਚ ਕਾਮਯਾਬ ਹੋਏ। ਜਿਵੇਂ ਸੂਰਦਾਸ ਜੀ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ, ਅਤੇ ਉਹਨਾਂ ਦੇ ਨਾਮ ਥੱਲੇ ਗੁਰੂ ਅਰਜਨ ਦੇਵ ਜੀ ਨੇ ਵੀ ਇੱਕ ਪੂਰਾ ਸ਼ਬਦ ਉਚਾਰਨ ਕੀਤਾ। ਸੋ ਇਸ ਪ੍ਰਕਾਰ ਉਹਨਾਂ ਦੀ ਇੱਕ ਪੰਕਤੀ, ਸ਼ਾੜ ਮਨ ਹਰ ਵਿਮੁੱਖਨ ਕੋ ਸੰਗ, ਇੰਨੀ ਪੰਕਤੀ, ਅਤੇ ਸਤਿਗੁਰਾਂ ਨੇ ਉਹਨਾਂ ਨੂੰ ਸਰੋਪੋ ਦਿੰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਨੇ ਪੂਰਾ ਸ਼ਬਦ ਉਚਾਰਿਆ। ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ, ਇਹ ਪ੍ਰਲੋਕ ਹੈ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਸ਼ਬਦ। ਇਸ ਪ੍ਰਕਾਰ ਉਹਨੂੰ ਸੰਸਾਰ ਨਹੀਂ ਸੀ ਦਿਸਦਾ, ਪਰ ਨਿਰੰਕਾਰ ਨੂੰ ਵੇਖਣ ਵਿੱਚ ਉਹ ਕਾਮਯਾਬ ਹੋਏ। ਇਹਦਾ ਅਰਥ ਇਹ ਹੋਇਆ ਵੀ ਇਹ ਚੰਮ ਦੀਆਂ ਅੱਖਾਂ ਨਹੀਂ ਨਿਰੰਕਾਰ ਨੂੰ ਵੇਖਦੀਆਂ, ਅੰਦਰਲੀਆਂ ਅੱਖਾਂ ਜਦੋਂ ਜਾਗ ਪੈਂਦੀਆਂ ਉਹ ਵੇਖਦੀਆਂ। ਜਦੋਂ ਪਰਮਾਤਮਾ ਬਖਸ਼ਿਸ਼ ਕਰੇ, ਸਤਿਗੁਰੂ ਜੀ ਮਿਹਰਾਮਤ ਕਰਨ, ਤਾਂ ਹੀ ਸਤਿਗੁਰਾਂ ਕਿਹਾ ਵੀ ਅੰਧੇ ਨਾ ਆਖੀਅਨ ਜਿਨ ਮੁੱਖ ਲੋਇਣ ਨਾ ਹੈ। ਜਿਨ੍ਹਾਂ ਦੇ ਮੂੰਹ 'ਤੇ ਆ ਚਮੜੀ ਵਾਲੀਆਂ ਅੱਖਾਂ ਹੈ ਨਹੀਂ, ਉਹਨਾਂ ਨੂੰ ਅੰਧੇ ਨਹੀਂ ਕਹੀਦਾ। ਅੰਧੇ ਸਹੀ ਨਾਨਕਾ ਜੇ ਖਸਮੋ ਘੁੱਥੇ ਜਾਹੇ, ਜਿਹੜੇ ਖਸਮ ਪਰਮਾਤਮਾ ਨੂੰ ਛੱਡ ਦਿੱਤਾ, ਜਿਵੇਂ ਘੁੱਸ ਕੇ ਖੁੰਝ ਗਏ, ਮਤਲਬ ਘੁੱਥੇ ਜਾਹੇ ਖਸਮ ਵੱਲੋਂ ਜਿਹੜੇ ਖੁੰਝੇ ਹੋਏ ਜੀਵਨ ਬਤੀਤ ਕਰ ਜਾਂਦੇ ਆ, ਰੱਬ ਵਾਲੇ ਪਾਸੇ ਕੋਈ ਕਦਮ ਨਹੀਂ ਰੱਖਿਆ, ਉਹਨਾਂ ਨੂੰ ਅੰਧੇ ਹੀ ਕਹੋ ਅਗਿਆਨੀਆਂ ਨੂੰ। ਤਾਂ ਇਸ ਪ੍ਰਕਾਰ ਇਹ ਅੰਤਰ ਹੈ, ਇੱਕ ਤਾਂ ਨੇਤਰ ਹਨ ਮਨ ਅਤੇ ਬੁੱਧ ਰੂਪੀ ਨੇਤਰ, ਸਾਰਿਆਂ ਕੋਲ ਹੈ ਮਨ ਅਤੇ ਬੁੱਧ, ਪਰ ਉਹਨਾਂ ਅੱਖਾਂ ਵਿੱਚ ਭਰਮ ਦੇ ਫੋਲੇ ਪਏ ਹੋਏ। ਭਰਮ ਦਾ ਮਤਲਬ ਕਿ ਜਗਤ ਸੱਚਾ ਪ੍ਰਤੀਤ ਹੋ ਰਿਹਾ, ਮਨ ਅਤੇ ਬੁੱਧ ਰਾਹੀਂ ਇਹੀ ਨਿਰਨੰਦਰ ਹੋ ਰਿਹਾ। ਮਨ ਵੀ ਜਗਤ ਨੂੰ ਸੱਚਾ ਦੇਖ ਰਿਹਾ, ਪਦਾਰਥਾਂ ਨੂੰ ਸੱਚਾ ਵੇਖ ਰਿਹਾ, ਅਤੇ ਬੁੱਧੀ ਅੰਦਰ ਵੀ ਇਹੀ ਕੁਝ ਵਸਿਆ। ਬੁੱਧੀ ਸੰਸਾਰਾਕਾਰ, ਵਿਹਾਰਾਕਾਰ, ਵਿਕਾਰਾ ਕਰ। ਤੇ ਜਿਹੜੀ ਬੰਦਗੀ ਹੈ ਸਿਮਰਨ ਭਜਨ ਦੁਆਰਾ ਜਦੋਂ ਬਖਸ਼ਿਸ਼ ਹੁੰਦੀ ਆ ਤੇ ਫਿਰ ਇਹ ਬਿਰਤੀ ਬ੍ਰਹਮਾਕਾਰ ਹੋ ਜਾਂਦੀ, ਬੁੱਧ ਜਿਹੜੀ ਹੈ ਉਜਲ ਹੋ ਜਾਂਦੀ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਪਰਮਾਤਮਾ ਨੇ ਇੱਕ ਦੈਵੀ ਬੁੱਧੀ ਬਖਸ਼ ਦਿੱਤੀ ਹੈ, ਉਹਦੇ ਰਾਹੀਂ ਸਿੱਧੀ ਕਾਮਯਾਬੀ ਪ੍ਰਾਪਤ ਹੋਈ ਹੈ। ਜਿਹੜੀ ਪਹਿਲਾਂ ਬੁੱਧ ਸੀ, ਪਹਿਲੀ ਕੁਰੂਪ ਕੁਜਾਤ ਕੁਲੱਖਣੀ ਸਹੁਰੇ ਪਈ ਹੈ ਬੁਰੀ, ਇਹ ਬੁੱਧੀ ਬਾਰੇ ਕਹਿ ਰਹੇ। ਇਹਦੇ ਪਹਿਲੀ ਸੀ ਕੁਰੂਪ ਕੁਜਾਤ ਕੁਲੱਛਣੀ, ਛੋਟੇ ਖੋਟੇ ਲੱਛਣਾਂ ਵਾਲੀ, ਸਹੁਰੇ ਪੇਕੇ ਦੋਵਾਂ ਜਹਾਨਾਂ ਵਿੱਚ ਹੀ ਲੋਕ ਪ੍ਰਲੋਕ ਚੋਂ ਬੁਰੀ ਬੁੱਧ ਸੀ। ਅਬ ਕੀ ਸਰੂਪ ਸੁਜਾਨ ਸੁਜਖਣੀ ਸਹਿਜੇ ਉਧਰ ਧਰੀ, ਜਿਹੜੀ ਹੁਣ ਬੁੱਧ ਮਿਲੀ ਹੈ ਪਰਮਾਤਮਾ ਵੱਲੋਂ, ਉਹ ਸੋਹਣੇ ਰੂਪ ਵਾਲੀ ਆ, ਸੁਲੱਖਣੀ ਹੈ, ਤੇ ਹਿਰਦੇ ਚ ਉਹ ਸਹਿਜੇ ਅਸੀਂ ਵਸਾਈ ਹੈ ਬੁੱਧ। ਉਸ ਬੁੱਧੀ ਰਾਹੀਂ ਪਰਮਾਤਮਾ ਵੇਖਿਆ ਜਾਂਦਾ, ਤੇ ਮਨ ਵਿੱਚ ਵੀ ਹੋਰ ਕੁਛ ਨਹੀਂ ਰਹਿ ਜਾਂਦਾ, ਨਿਰੰਕਾਰ ਦਾ ਹੀ ਭਾਵ ਰਹਿ ਜਾਂਦਾ। ਔਰ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਲਿਖਿਆ ਕਿ ਦਿਲ ਅਗਰ ਬਨ ਦਾਨਾ ਬਵਦ ਅੰਦਰ ਕਿਨਾਰ ਸ਼ਯਾਰ ਅਸਤ। ਅਗਰ ਜੇ ਕਿਸੇ ਦਾ ਦਿਲ ਸਿਆਣਾ ਹੋ ਜਾਏ ਗੁਰਾਂ ਦੀ ਬਖਸ਼ਿਸ਼ ਨਾਲ, ਜਿਹਦਾ ਦਿਲ ਭਾਵ ਮਨ ਸਿਆਣਾ ਹੋ ਗਿਆ, ਤੇ ਹਰ ਪਾਸੇ ਯਾਰ ਗਲਵਕੜੀ ਚ ਹੀ ਆ, ਮਨ ਪਰਮਾਤਮਾ ਸੱਜਣ ਅਕਾਲ ਪੁਰਖ ਮਾਨੋ ਕਿ ਗਲਵਕੜੀ ਵਿੱਚ ਹੈ। ਔਰ ਇਸੇ ਤਰ੍ਹਾਂ ਚਸ਼ਮ ਅਗਰ ਬੀਨਾ ਬਵਦ ਤੇ ਹਰ ਦਰ ਤਰਫ ਯਾਰ ਅਸਤ, ਹਰ ਪਾਸੇ ਪਰਮਾਤਮਾ ਯਾਰ ਜੋ ਸੱਜਣ ਹੈ ਉਹ ਦਿਖਾਈ ਦਿੰਦਾ। ਜੇ ਇਹ ਚਸ਼ਮ ਨੇਤਰ ਸਮਝਦਾਰ ਹੋ ਜਾਣ, ਜਦੋਂ ਇਹਨਾਂ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਸਤਿਗੁਰੂ ਪਾ ਦਿੰਦਾ। ਇਸੇ ਤਰ੍ਹਾਂ ਦੋ ਨੇਤਰ ਮੰਨੇ ਗਏ ਨੇ ਵਿਰਾਗ ਤੇ ਵਿਵੇਕ ਦੇ, ਉਹ ਸਾਡੇ ਅੰਦਰ ਹੈ ਨਹੀਂ। ਜਦੋਂ ਸਤਿਗੁਰੂ ਰਹਿਮਤ ਕਰਦੇ ਹਨ ਅੰਦਰ ਵਿਰਾਗ ਵੀ ਤੇ ਵਿਵੇਕ, ਵਿਵੇਕ ਹੁੰਦਾ ਹੈ ਬਿਬ ਏਕ, ਦੋ ਨੂੰ ਇੱਕ ਕਰਨ ਵਾਲੀ ਅਵਸਥਾ, ਜਾਂ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੀ ਬੁੱਧੀ, ਵਿਵੇਕ ਇਹ ਹੁੰਦਾ ਹੈ। ਜਿਵੇਂ ਸੰਤ ਨੂੰ ਪਰਮਹੰਸ ਕਿਹਾ ਜਾਂਦਾ, ਉਹਦਾ ਕਾਰਨ ਜਿਹੜਾ ਹੰਸ ਹੈ ਉਹਦੇ ਅੱਗੇ ਦੁੱਧ ਪਾ ਕੇ ਰੱਖ ਦਈਏ, ਉਹਦੀ ਚੁੰਝ ਖਟਿਆਈ ਹੁੰਦੀ ਹੈ, ਉਹ ਚੁੰਝ ਵਿੱਚ ਪਾਏ ਤੇ ਦਹੀਂ ਦੇ ਫੁੱਟ ਵੱਖਰੇ ਤੇ ਪਾਣੀ ਵੱਖਰਾ ਹੋ ਜਾਂਦਾ। ਇਸ ਤਰ੍ਹਾਂ ਜਿਹੜੀ ਸੰਤ ਨੂੰ ਬੁੱਧ ਪ੍ਰਾਪਤ ਹੁੰਦੀ ਹੈ ਨਾ ਅਕਾਲ ਪੁਰਖ ਵੱਲੋਂ, ਉਸ ਬੁੱਧੀ ਰਾਹੀਂ ਤੱਤ ਮਿਥਿਆ ਦਾ ਵਿਵੇਚਨ ਹੁੰਦਾ ਹੈ, ਤੇ ਬਾਹਰਲਾ ਸਾਰਾ ਜਿਹੜਾ ਇਹ ਪਸਾਰਾ ਹੈ ਜੜ ਅਸਤ ਦੁੱਖ ਰੂਪ ਹੈ, ਤੇ ਜਿਹੜੀ ਜੋਤ ਹੈ ਪਰਮਾਤਮਾ ਦੀ ਸਾਰੇ ਸੰਸਾਰ ਕੁਦਰਤ ਅੰਦਰ, ਉਹ ਸੱਤ ਚੇਤਨ ਆਨੰਦ ਸਰੂਪ ਹੈ। ਸੋ ਬਿਰਤੀ ਫਿਰ ਉੱਥੇ ਰਹਿੰਦੀ ਹੈ, ਸੱਤ ਚੇਤਨ ਆਨੰਦ ਸਰੂਪ ਵਿੱਚ ਸਮਾਏ ਰਹਿੰਦੇ ਹੈ। ਜਗਤ ਨੂੰ ਜੜ ਅਸਤ ਦੁੱਖ ਰੂਪ ਹੀ ਹਿਰਦੇ 'ਚ ਵਸਾਇਆ, ਇਸ ਤਰ੍ਹਾਂ ਇਹ ਸਭ ਕੁਛ ਮਿਥਨ ਮੁਹਾਰਾ ਝੂਠ ਪਸਾਰਾ, ਇਹ ਸਾਰਾ ਪਸਾਰਾ ਮਿਥਿਆ ਹੋਇਆ ਕੁਝ ਸਮੇਂ ਲਈ। ਜਗ ਮੈਂ ਕੋਈ ਰਹਿਣ ਨਾ ਪਾਏ ਨੇ ਚਲੇਕ ਨਾਰਾਇਣ, ਸੂਰਤ ਦੇਖ ਨਾ ਭੂਲ ਗਵਾਰਾ। ਇਸ ਤਰ੍ਹਾਂ ਦੀ ਮੱਤ ਆਪਣੇ ਮਨ ਨੂੰ ਦਿੱਤੀ ਹੈ ਵੀ ਗਵਾਰ ਮੂਰਖਾ, ਸੂਰਤਾਂ ਵੇਖ ਕੇ ਨਾ ਭਰਮ, ਇਹ ਸੂਰਤਾਂ ਖਾਕ ਹੋ ਜਾਣੀਆਂ। ਤਨ ਖਾਕ ਵਿੱਚੋਂ ਬਣਿਆ, ਖਾਕ ਧਰਤੀ 'ਚ ਅੰਨ ਉੱਗਿਆ ਸੀ, ਮਾਂ ਪਿਓ ਨੇ ਖਾਧਾ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਰਕਤ ਤੇ ਬਿੰਦ ਬਣਿਆ ਤੇ ਉਹਦਾ ਸਰੀਰ ਤਰ੍ਹਾਂ ਬਣਿਆ। ਹੁਣ ਵੀ ਅੰਨ ਪਾਣੀ ਦੇ ਆਸਰੇ ਚੱਲਦਾ, ਤੇ ਜਿੱਦਣ ਇਹਦਾ ਸਮਾਂ ਮੁੱਕ ਗਿਆ, ਇਹਦੇ ਵਿੱਚੋਂ ਸੂਖਮ ਸਰੀਰ ਦੇ ਸਹਿਤ ਰੂਹ ਆਤਮਾ ਨਿਕਲ ਗਈ, ਤੇ ਸਰੀਰ ਆਖਰ ਫਿਰ ਖਾਕ 'ਚ ਹੀ ਮਿਲੇਗਾ, ਚਾਹੇ ਅੱਗ 'ਚ ਸਾੜਿਆ ਜਾਏ, ਚਾਹੇ ਮਿੱਟੀ 'ਚ ਦੱਬਿਆ ਜਾਏ, ਚਾਹੇ ਕੁਛ ਕੀਤਾ ਜਾਏ, ਮਿਲ ਤਾਂ ਖਾਕ ਵਿੱਚ ਹੀ ਜਾਏਗਾ। ਇਸ ਪ੍ਰਕਾਰ ਦਾ ਗਿਆਨ ਉਹਨਾਂ ਦੇ ਅੰਦਰ ਹਮੇਸ਼ਾ ਰਹਿੰਦਾ। ਇਹ ਸਤਿਗੁਰੂ ਬਚਨ ਕਰ ਰਹੇ ਨੇ ਕਿ ਸਤਿਗੁਰਾਂ ਨੇ ਸਾਨੂੰ ਇਹੋ ਜਿਹੇ ਨੇਤਰ ਦੇ ਦਿੱਤੇ, ਤੇ ਉਹਨਾਂ ਨੇਤਰਾਂ ਦੇ ਨਾਲ ਵਾਹਿਗੁਰੂ ਨੂੰ ਵੇਖ ਲਿਆ। ਭਾਈ ਨੰਦ ਲਾਲ ਜੀ ਕਹਿੰਦੇ ਨੇ ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਹਰ ਇੱਕ ਜੀਆਂ ਦੀਆਂ ਜਿਹੜੀਆਂ ਅੱਖਾਂ ਮੈਨੂੰ ਦਿਖਾਈ ਦੇ ਰਹੀਆਂ, ਹਰ ਅੱਖ ਦੇ ਵਿੱਚ ਜਿਹੜਾ ਨੂਰ ਹੈ, ਪ੍ਰਕਾਸ਼ ਹੈ, ਉਹ ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ। ਹਰ ਸਰੀਰ ਦੇ ਅੰਦਰ, ਜਿਸਮ ਦੇ ਅੰਦਰ ਜਿਹੜੀ ਰੂਹ ਹੈ, ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਿਖਾਈ ਦੇ ਰਹੇ ਨੇ। ਇਸ ਪ੍ਰਕਾਰ ਹੋਰ ਦੂਜਾ ਕੋਈ ਦਿਸਦਾ ਨਹੀਂ। ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦਿਲ ਚੰਨ, ਅੱਖੀਂ ਪ੍ਰੇਮ ਕਸਾਈਆਂ, ਅੱਖਾਂ ਜਿਹੜੀਆਂ ਪ੍ਰੇਮ ਦੀ ਖਿੱਚ ਵਾਲੀਆਂ ਹੋ ਗਈਆਂ। ਹਰ ਹਰ ਨਾਮ ਪਿਖਨ, ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ। ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦਿਲ ਚੰਨ, ਜੇ ਇਹ ਨੇਤਰ ਹੋਰ ਕਿਸੇ ਨੂੰ ਵੇਖਦੇ ਆ ਰੱਬ ਨੂੰ ਛੱਡ ਕੇ, ਤੇ ਇਹਨਾਂ ਟੋਇਆਂ ਵਿੱਚੋਂ ਕੱਢ ਕੇ ਬਾਹਰ ਰੱਖ ਦੇਣੇ ਚਾਹੀਦੇ। ਆ ਜਿਹੜੇ ਨੇਤਰਾਂ ਵਾਲੇ ਟੋਏ ਹਨ, ਹਜ਼ੂਰ ਕਹਿੰਦੇ ਇਹਨਾਂ 'ਚ ਇੱਥੇ ਨੇਤਰ ਰਹਿਣ ਦੇ ਯੋਗ ਨਹੀਂ, ਅੱਖਾਂ ਨਹੀਂ ਰੱਖਣੀਆਂ ਚਾਹੀਦੀਆਂ। ਸੋ ਰੋਹ ਵਿਚਾਰ ਇਸ ਪ੍ਰਕਾਰ ਹਜ਼ੂਰ ਸਾਨੂੰ ਗਿਆਨ ਦੇ ਰਹੇ ਨੇ कि सतगुरु महाराज जी ने सानू दिखा दिता है ब्रह्म नेत्रां दे नाल, बारली अखां नाल भी सारे पासे परमात्मा ही दिखाई दिंदा है। जिवें कबीर जी ने दो श्लोक उचारण किए हैं, कबीर जी कहिंदे नीचे लोयन कर रहो, मन च ख्याल आया भी नेत्र नीवे करके रखिए, ले साजन घट माए उपर नूं सिर चुके वेखिए ना। सज्जन अकाल पुरख दा अंदर ज्ञान है ते उस सज्जन परमात्मा नूं घट हिरदे दे अंदर ही निहारीए वेखी जाइए। नीचे लोयन कर रहो ले साजन घट माए, सब रस खेलो पीया स्यों किसी लिखावो न, पीया परमात्मा नाल सारियां रंग रलियां मौजां आनंद मैं माणा, किसी नूं जणावा ही ना पता ही ना लगण दिया मेरे अंदर क्या है। तां फिर उन्हूं ख्याल आया कहिंदे नेत्र भी नीवे करके क्यों रखने, नीवी क्यों पाई रखनी है। कबीर आठ जाम चौसठ घड़ी तो निरखत रह जियो, हे वाहिगुरु जी अठे पैर चौठ घड़ियां च ये जिहड़ा मेरा हिरदा है ये तुहानूं निरखदा रहिंदा वेखदा रहिंदा परखदा रहिंदा, तुसीं सर थां समाए होए हो। नीचे लोयन क्यों करो सब घट देखो पियो, हुण मैं नेत्र भी नीवे क्यों करके रखा, सारे घट जिहड़े शरीर दिखाई दे रहे उन्हां विच भी पियो परमात्मा ही वेखो। इस प्रकार की अवस्था रब दे प्यारिआं दी बण जांदी है। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਮਹਾਰਾਜ ਜੀ ਨੇ ਨੇਤਰਾਂ ਨਾਲ ਹਉ ਢੂੰਡ ਲੈਂਦੀ ਦਰਸ਼ਨ ਕਾਰਨ, ਇਹ ਨਹੀਂ ਵੀ ਇਹਨਾਂ ਨੇਤਰਾਂ ਨਾਲ ਦਰਸ਼ਨ ਨਹੀਂ ਹੁੰਦੇ ਜਦੋਂ ਅੰਦਰ ਅਵਸਥਾ ਬਦਲ ਜਾਂਦੀ ਹੈ। ਇੱਕ ਉਦਾਹਰਣ ਯਾਦ ਆਈ ਇਸ ਸੰਬੰਧ ਵਿੱਚ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਉਹ ਅਖਾੜੇ ਨਗਰ ਦੇ ਬਾਹਰ ਵਾਰ ਸੈਰ ਕਰਨ ਲਈ ਗਏ ਅਤੇ ਭੁਜੰਗੀ ਨਛੱਤਰ ਸਿੰਘ ਸੀ ਜਿਹੜਾ ਉਹਨਾਂ ਨੂੰ ਜਾਪ ਸਾਹਿਬ ਸੁਣਾ ਰਿਹਾ ਸੀ। ਅਤੇ ਜਦੋਂ ਇਹ ਬਚਨ ਆਏ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਤਾਂ ਮਹਾਂਪੁਰਸ਼ ਇਕਦਮ ਖਲੋ ਗਏ, ਸਿੰਘ ਦੀ ਬਾਂਹ ਨੂੰ ਹੱਥ ਪਾਇਆ, ਉਹ ਰੁਕ ਗਿਆ ਬਾਣੀ ਸੁਣਾਉਣੋਂ ਅਤੇ ਕੁਝ ਸਮਾਂ ਖੜ੍ਹੇ ਰਹੇ ਅਤੇ ਫਿਰ ਕਹਿਣ ਲੱਗੇ ਭੁਜੰਗੀ ਸਿੰਘਾ ਤੈਨੂੰ ਕੁਝ ਦਿਸਿਆ? ਕਹਿਣ ਲੱਗਾ ਨਹੀਂ ਜੀ। ਕਹਿੰਦੇ ਮੇਰੇ ਚਿਹਰੇ ਵੱਲ ਵੇਖ। ਜਦੋਂ ਚਿਹਰੇ ਵੱਲ ਵੇਖਿਆ ਕਹਿੰਦਾ ਜੀ ਲਾਲ ਸੁਰਖ ਹੋਇਆ ਹੋਇਆ, ਤਾਂ ਮਹਾਂਪੁਰਸ਼ ਕਹਿਣ ਲੱਗੇ ਜਦੋਂ ਤੂੰ ਇਹ ਮੁੱਖ ਤੋਂ ਬਚਨ ਬੋਲਿਆ ਸੀ ਸਾਡੇ ਹਿਰਦੇ ਵਿੱਚੋਂ ਬੇਨਤੀ ਨਿਕਲੀ ਕਿ ਗੁਰੂ ਮਹਾਰਾਜ ਇਹ ਤੁਹਾਡੇ ਬਚਨ ਹਨ, ਜ਼ਾਹਰ ਪ੍ਰਗਟ ਜਹੂਰ ਪ੍ਰਤਾਪ ਹੈ ਆਪ ਜੀ ਦਾ, ਹਾਜ਼ਰ ਨੇੜੇ ਅਤੇ ਹਜ਼ੂਰ ਸਾਹਮਣੇ ਹੋ, ਅਤੇ ਹਿਰਦੇ 'ਚੋਂ ਫਰਿਆਦ ਨਿਕਲੀ ਕਿ ਮਹਾਰਾਜ ਦਰਸ਼ਨ ਦਿਓ, ਤਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਦਰਸ਼ਨ ਹੋਇਆ, ਉਹਨਾਂ ਦਾ ਪ੍ਰਕਾਸ਼ ਸਾਡੇ ਚਿਹਰੇ 'ਤੇ ਪਿਆ, ਤਾਂ ਚਿਹਰਾ ਲਾਲ ਹੋਇਆ। ਇਹੋ ਜਿਹੀ ਭਾਵਨਾ ਨਾਲ ਬਾਣੀ ਪੜ੍ਹਿਆ ਕਰੋ ਅਤੇ ਅਸੀਂ ਗੁਰੂ ਮਹਾਰਾਜ ਨੂੰ ਸੁਣਾ ਰਹੇ ਹਾਂ, ਜਿਹੜੇ ਉਸਤਤ ਵਾਲੇ ਬਚਨ ਹਨ ਅਸੀਂ ਗੁਰੂ ਮਹਾਰਾਜ ਨੂੰ ਸੁਣਾ ਰਹੇ, ਅਤੇ ਜਿਹੜੇ ਉਪਦੇਸ਼ਮਈ ਬਚਨ ਹਨ ਉਹ ਸਤਿਗੁਰੂ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਮੇਰੇ ਕੋਲ ਖਲੋਤੇ ਅਤੇ ਮੈਂ ਉਪਦੇਸ਼ ਗ੍ਰਹਿਣ ਕਰਾਂ। ਸੋ ਇਹ ਅਰਦਾਸ ਵਾਲੇ ਬਚਨ ਸਾਡੇ ਵੱਲੋਂ ਹਨ, ਉਪਦੇਸ਼ ਵਾਲੇ ਬਚਨ ਸਤਿਗੁਰਾਂ ਵੱਲੋਂ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਇਹ ਦ੍ਰਿੜ ਨਿਸ਼ਚਾ ਅੰਦਰ ਹੁੰਦਾ ਹੈ, ਅਵਸਥਾ ਪਹਿਲਾਂ ਇਹ ਬਣਦੀ ਆਠ ਪੈਰ ਨਿਕਟ ਕਰ ਜਨ, ਅੱਠੇ ਪੈਰ ਮਹਾਰਾਜ ਸਾਹਿਬ ਨੂੰ ਨੇੜੇ ਕਰਕੇ ਜਾਣਦੇ ਆ ਗੁਰਮੁਖ, ਅਤੇ ਫਿਰ ਜਦੋਂ ਇਸ ਤਰ੍ਹਾਂ ਅੱਠੇ ਪੈਰ ਨੇੜੇ ਜਾਣਨ ਲੱਗ ਪਈਏ ਫਿਰ ਬੁਰੇ ਫੁਰਨੇ ਵੀ ਹੁਣ ਹਟ ਜਾਂਦੇ ਆ। ਪਹਿਲਾਂ ਤਾਂ ਬੁਰਾ ਕਰਮ ਮਿਟਦਾ, ਫਿਰ ਇੰਦਰੀਆਂ ਦੀ ਵੇਖਣੀ ਚਾਖਣੀ ਸੁਣਨੀ ਇਹ ਬੰਦ ਹੋ ਜਾਂਦੀ ਹੈ ਸੰਸਾਰ ਨੂੰ, ਅਤੇ ਫਿਰ ਮਨ ਜਿਹੜਾ ਹੈ ਉਹ ਪਰਮਾਤਮਾ ਨੂੰ ਹੀ ਵੇਖਦਾ ਰਹਿੰਦਾ, ਉੱਧਰ ਹੀ ਧਿਆਨ ਰਹਿੰਦਾ ਵਾਹਿਗੁਰੂ ਵੱਲ ਨੂੰ, ਫਿਰ ਮਹਾਰਾਜ ਦਰਸ਼ਨ ਵੀ ਦਿੰਦੇ। ਅੰਦਰ ਨਿਰਗੁਣ ਦਾ ਗਿਆਨ ਰਹਿੰਦਾ ਅਤੇ ਸਰਗੁਣ ਦਾ ਧਿਆਨ, ਸਰਗੁਣ ਦਾ ਧਿਆਨ ਰਹਿਣ ਕਰਕੇ ਸਰਗੁਣ ਰੂਪ ਦਾ ਦਰਸ਼ਨ ਜਦੋਂ ਚਾਹੁਣ ਤੋਂ ਹੋ ਜਾਂਦਾ, ਨਿਰਗੁਣ ਬ੍ਰਹਮ ਅੰਦਰੇ ਅੰਦਰ ਹੀ ਦਰਸ਼ਨ ਹੁੰਦਾ। ਇਸ ਪ੍ਰਕਾਰ ਦੀ ਅਵਸਥਾ ਬਣ ਜਾਂਦੀ ਹੈ, ਗੁਰਹਿ ਦਿਖਾਇਓ ਲੋਏ ਨਾ। ਸੋ ਨੇਤਰਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਅਕਾਲ ਪੁਰਖ ਦਾ ਦਰਸ਼ਨ ਕਰਾਤਾ ਹੈ। ਹਉਂ ਢੂੰਡੇਂਦੀ ਦਰਸ਼ਨ ਕਾਰਨ ਬਿਰਥੀ ਬੀਠੀ ਪੇਖਾਂ, ਬੀਠੀ ਦਾ ਅਰਥ ਹੈ ਗਲੀ, ਗਲੀਆਂ ਗਲੀਆਂ 'ਚ ਵੇਖਦੀ ਲੱਭਦੀ ਫਿਰਦੀ ਸੀ ਮੈਂ। ਹਉਂ ਢੂੰਡੇਂਦੀ ਦਰਸ਼ਨ ਕਾਰਨ ਬੀਠੀ ਬੀਠੀ ਪੇਖਾਂ, ਗੁਰਮਿਲ ਭਰਮ ਗਵਾਇਆ ਹੈ, ਸਤਿਗੁਰੂ ਮਹਾਰਾਜ ਨੂੰ ਮਿਲ ਕੇ ਭਰਮ ਦੂਰ ਕੀਤਾ। ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਧੁਰ ਮਾਥਾ, ਇਹ ਬਿਧ ਨਾਨਕ ਹਰ ਨੈਣ ਅਲੋਏ। ਇਹਨਾਂ ਨੇਤਰਾਂ ਨਾਲ, ਇਸ ਵਿਧੀ ਨਾਲ, ਇਹਨਾਂ ਨੇਤਰਾਂ ਦੁਆਰਾ ਵਾਹਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਮਹਾਰਾਜ ਆਪ ਦੱਸ ਰਹੇ ਨੇ। ਤਾਂ ਇਸ ਤਰ੍ਹਾਂ ਕਹਿੰਦੇ ਸਾਧੂ ਰੱਬ ਦੇ ਪਿਆਰਿਆਂ ਦੇ ਕੰਨੋ ਤਰਫੋਂ ਇਹ ਬੁੱਧ ਪਾਈ ਕਿ ਪੂਰਾ ਗੁਰੂ ਚਾਹੀਦਾ, ਪੂਰਨ ਗੁਰੂ ਦੀ ਸ਼ਰਨੀ ਪਏ, ਤਾਂ ਉਹਨਾਂ ਨੇ ਭਰਮ ਦੂਰ ਕਰ ਦਿੱਤਾ ਅਤੇ ਇਸੇ ਸੰਸਾਰ ਵਿੱਚੋਂ ਵਾਹਿਗੁਰੂ ਦਿਸਣ ਲੱਗ ਰਹਾਓ। ਹੁਣ ਕੀ ਅਵਸਥਾ ਹੈ? ਈਤਾ ਉਤਾ ਹੈ, ਈਤਾ ਇੱਥੇ ਇਸ ਲੋਕ ਵਿੱਚ, ਉਤਾ ਉੱਥੇ ਉਸ ਪਰਲੋਕ ਵਿੱਚ, ਘੱਟ 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 ਸਰੀਰਾਂ ਸਰੀਰਾਂ 'ਚ, ਹਿਰਦਿਆਂ ਹਿਰਦਿਆਂ 'ਚ, ਤੂੰ ਹੀ ਮੋਹਿ ਨਾਹੇ, ਮੋਹਣ ਪਰਮਾਤਮਾ ਭਗਤਾਂ ਦੇ ਮਨਾਂ ਨੂੰ ਆਪਣੇ ਸਰੂਪ ਵਿੱਚ ਮੋਹਿਤ ਕਰਨ ਵਾਲੇ ਮੋਹਣ ਪਰਮਾਤਮਾ, ਹਿਰਦਿਆਂ ਦੇ ਵਿੱਚੋਂ ਮੋਹ ਨੂੰ ਹਨ ਨਾਸ਼ ਕਰਨ ਵਾਲੇ ਵਾਹਿਗੁਰੂ, ਤੂੰ ਹੀ ਤੂੰ ਦਿਖਾਈ ਦੇਣਾ ਸਾਰੇ ਸਰੀਰਾਂ ਵਿੱਚ, ਸਾਰੇ ਹਿਰਦਿਆਂ ਵਿੱਚ, ਇੱਥੇ ਉੱਥੇ ਲੋਕ ਪ੍ਰਲੋਕ ਵਿੱਚ, ਜਿੱਧਰ ਦੇਖਤਾ ਉੱਧਰ ਤੂੰ ਹੀ ਤੂੰ, ਨਾ ਤੇਰੀ ਸੀ ਰੰਗਤ ਨਾ ਤੇਰੀ ਸੀ ਬੂ। ਇਸ ਪ੍ਰਕਾਰ ਜਹ ਜਹ ਦੇਖੋ ਤੈ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸੋ ਜਿੱਧਰ ਜਿੱਧਰ ਵੇਖਦੇ ਹਾਂ, ਜਿੱਤਰ ਜਿੱਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਜਿੱਧਰ ਜਿੱਧਰ ਮਨ ਜਾਂਦਾ ਉੱਧਰ ਉੱਧਰ ਬ੍ਰਹਮ ਹੀ ਬ੍ਰਹਮ ਦਿਖਾਈ ਦਿੰਦਾ, ਪਰਮਾਤਮਾ ਹੀ ਪਰਮਾਤਮਾ। ਇਸ ਪ੍ਰਕਾਰ ਦੀ ਮਾਨਸਿਕ ਅਵਸਥਾ ਬਦਲਣ ਦੇ ਨਾਲ ਅੰਦਰ ਵਿਰਾਗ ਅਤੇ ਵਿਵੇਕ ਦੇ ਨੇਤਰ ਖੁੱਲ੍ਹ ਜਾਂਦੇ ਹਨ, ਮਨ ਬੁੱਧ ਰੂਪੀ ਨੇਤਰਾਂ ਜੋ ਭਰਮ ਦੇ ਫੋਲੇ ਨਿਵਰਤ ਹੋ ਜਾਂਦੇ ਹਨ, ਇਹਨਾਂ ਨੇਤਰਾਂ ਦੇ ਨਾਲ ਵੀ ਬਾਹਰ ਵੀ ਸੰਸਾਰ ਵਿੱਚ ਵੀ ਪਰਮਾਤਮਾ ਹੀ ਦਿਖਾਈ ਦਿੰਦਾ। ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹੇ ਨਾ। ਸੋ ਇਹ ਹੁਣ ਸਮਝ ਆ ਗਈ, ਗਿਆਨ ਹੋਇਆ ਭਈ ਸੰਸਾਰ ਜੋ ਕਾਰਜ ਹੈ, ਇਸ ਕਾਰਜ ਨੂੰ ਕਰਨ ਵਾਲਾ ਕਾਰਨ ਰੂਪ ਵਾਹਿਗੁਰੂ ਤੂੰ ਹੀ ਹੈ, ਪਰਮਾਤਮਾ ਨੇ ਹੀ ਇਹ ਕਾਰਜ ਕੀਤਾ ਸੰਸਾਰ। ਧਰਨਾ ਦਾ ਅਰਥ ਹੈ ਧਰਤੀ, ਧਰਤੀ ਨੂੰ ਧਾਰਨ ਕੀਤਾ ਹੋਇਆ, ਆਪਣੇ ਆਸਰੇ ਟਿਕਾਇਆ ਹੋਇਆ, ਧਾਰਨ ਕਰਨਾ ਆਪਣੇ ਆਸਰੇ ਟਿਕਾਉਣਾ। ਇਸ ਪ੍ਰਕਾਰ ਬਣਾ ਕੇ ਧਰਤੀ ਆਪਣੇ ਹੁਕਮ ਰੂਪੀ ਸੱਤਾ ਦੇ ਥੱਲੇ ਖੜੀ ਕੀਤੀ ਹੋਈ ਹੈ। ਇੱਕ ਹੈ ਇੱਕ ਹੈ ਸੋਹਣਾ, ਹੇ ਸੋਭਨੀਕ ਪਰਮਾਤਮਾ ਤੂੰ ਇੱਕ ਹੀ ਇੱਕ ਹੋ ਰਿਹਾ। ਇੱਕ ਬਚਨ ਯਾਦ ਆਇਆ ਭੱਟ ਸਾਹਿਬਾਨ ਦੇ ਸਵਈਆਂ ਚੋਂ, ਭੱਟ ਜਾਲਪ ਜੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਉਪਮਾ ਕਰਦੇ ਕਹਿੰਦੇ ਨੇ, ਐ ਧੰਨ ਗੁਰੂ ਅਮਰਦਾਸ ਮਹਾਰਾਜ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਵਖਾਣਿਓ, ਨੈਣ ਬੈਣ ਮੋਹੇ ਇੱਕ ਇੱਕ, ਦੋਂ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ ਤੀਸ ਇੱਕ, ਤੀਸ ਸਿੱਧ, ਤੀਸ ਇੱਕ ਔਰ ਪੰਜ ਸਿੱਧ, ਪੈਂਤੀਸ ਨਖੀਣੋ। ਮਹੀਨੇ ਦੇ ਤੀਹ ਦਿਨਾਂ ਵਿੱਚ ਵੀ ਇੱਕ ਨੂੰ ਹੀ। ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜਿਹੜੇ ਪੰਜ ਤੱਤ ਹਨ ਉਹਨਾਂ ਵਿੱਚ ਵੀ, ਜਿਹੜੇ ਗੁਰਮੁਖੀ ਦੇ ਪੈਂਤੀ ਅੱਖਰ ਹੈ ਉਹਨਾਂ ਵਿੱਚ ਵੀ, ਜਿਹੜਾ ਨਾਸ ਤੋਂ ਰਹਿਤ ਪਰਮਾਤਮਾ ਉਹ ਹੀ ਤੁਹਾਨੂੰ ਦਿਖਾਈ ਦੇ ਰਿਹਾ। ਤੀਸ ਸਿੱਧ, ਤੀਸ ਇੱਕ ਔਰ ਪੰਜ ਸਿੱਧ, ਪੈਂਤੀਸ ਨਖੀਣੋ, ਇੱਕੋ ਜੇ ਲਾਖ, ਇੱਕ ਪਰਮਾਤਮਾ ਤੋਂ ਜਿਹੜੇ ਲੱਖਾਂ ਰੂਪ ਜੀਵ ਹੋਏ ਹੋਏ ਨੇ, ਲੱਖੋਂ ਅਲੱਖ ਹੈ, ਇਹਨਾਂ ਲੱਖਾਂ ਜੀਆਂ ਤੋਂ ਜੋ ਲਖਿਆ ਨਹੀਂ ਜਾਂਦਾ ਪਰਮਾਤਮਾ, ਇੱਕੋ ਜੇ ਲਾਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰੇ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਸੁਖਮਨੀ ਸਾਹਿਬ ਵਿੱਚ ਵੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਏਕੋ ਜਪ ਏਕੋ ਸਾਲਾ ਹੈ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿਆ, ਪੂਰਨ ਪੂਰ ਰਹੋ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ। ਫਿਰ ਕੀ ਹੋਇਆ, ਏਕ ਅਰਾਧ ਪਰਾਸ਼ਤ ਗਏ, ਸਾਰੇ ਪਾਪ ਮਿਟ ਗਏ ਇੱਕ ਦਾ ਆਰਾਧਨ ਕਰਦਿਆਂ ਹੋਇਆਂ। ਮਨ ਤਨ ਅੰਤਰ ਏਕ ਪ੍ਰਵਰਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ, ਗੁਰਾਂ ਦੀ ਕਿਰਪਾ ਨਾਲ ਇੱਕ ਨੂੰ ਜਾਣ ਲਿਆ। ਇਸ ਪ੍ਰਕਾਰ ਸੰਤਨ ਪਰਸਨ ਬਲਿਹਾਰੀ ਦਰਸ਼ਨ, ਸੱਚੇ ਪਾਤਸ਼ਾਹ ਅਸੀਂ ਚਾਹੁੰਦੇ ਹਾਂ ਤੇਰੇ ਸੰਤ ਜਨਾਂ ਦੇ ਚਰਨ ਪਰਸਣੇ ਮਿਲਣ, ਬਲਿਹਾਰੀ ਦਰਸ਼ਨ, ਉਹਨਾਂ ਦੇ ਦਰਸ਼ਨਾਂ ਤੋਂ ਬਲਿਹਾਰ ਸਦਕੇ ਜਾਈਏ, ਜਿਹਨਾਂ ਦੇ ਹਿਰਦੇ ਤੂੰ ਵਸਿਆ ਹੋਇਆ, ਜਿਹਨਾਂ ਦੀ ਰਸਨਾ ਤੇ ਤੂੰ ਹੈ, ਜਿਹਨਾਂ ਦੇ ਨੇਤਰਾਂ ਵਿੱਚ ਤੂੰ ਹੈ, ਐਸੇ ਜਿਹੜੇ ਸੰਤ ਤੇਰੇ ਰੰਗ ਵਿੱਚ ਰੰਗੇ ਹੋਏ ਨੇ ਸੱਚੇ ਪਾਤਸ਼ਾਹ, ਐਸੇ ਸੰਤ ਜਨ ਨੂੰ ਪਰਸਣਾ ਛੂਹਣਾ ਮਿਲਾਪ ਉਹਨਾਂ ਦਾ ਚਰਨ ਪਰਸਣੇ, ਬਲਿਹਾਰ ਜਾਈਏ ਦਰਸ਼ਨਾਂ ਤੋਂ, ਨਾਨਕ ਸੁੱਖ ਸੁੱਖ ਸੋਏ ਨਾ। ਇਸ ਪ੍ਰਕਾਰ ਮਨ ਬਾਣੀ ਸਰੀਰ ਕਰਕੇ ਸੁੱਖ ਹੀ ਸੁੱਖ ਦੇ ਵਿੱਚ ਲੀਨ ਹੋ ਜਾਈਦਾ ਹੈ। ਜਿਹੜੇ ਸੰਤ ਸੁੱਖ ਹੀ ਸੁੱਖ ਵਿੱਚ ਲੀਨ ਹਨ, ਉਹਨਾਂ ਗੁਰਮੁਖਾਂ ਦਾ ਦਰਸ਼ਨ ਹੋਵੇ। ਇੱਕ ਬਚਨ ਯਾਦ ਆਇਆ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਬਚਨ ਸੁਣਾਇਆ, ਸੰਤ ਗੁਰਭਜਨ ਸਿੰਘ ਜੀ ਸਾਡੇ ਪਿੰਡ ਆਏ ਹੋਏ ਸੀ ਤੇ ਅੰਮ੍ਰਿਤ ਵੇਲੇ ਦੀ ਕਥਾ ਤੋਂ ਬਾਅਦ ਜਦੋਂ ਆਪਣੇ ਕਮਰੇ ਚੋਂ ਚਲੇ ਗਏ ਤੇ ਮੈਂ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹਿਆ ਕਿ ਕੋਈ ਜਲ ਪਾਣੀ ਛਕਾਵਾਂ, ਕਿਉਂਕਿ ਸਾਡੇ ਪਿੰਡ ਜੋ ਆਏ ਹਨ ਮਹਾਂਪੁਰਸ਼, ਤਾਂ ਉਸ ਵੇਲੇ ਕਿਸੇ ਰੰਗ ਵਿੱਚ ਸਨ ਤੇ ਮੈਂ ਪਿਛਾਂ ਮੁੜ ਗਿਆ, ਦੁਬਾਰਾ ਫਿਰ ਗਿਆ, ਫਿਰ ਉਹੀ ਰੰਗ ਸੀ ਤੇ ਫਿਰ ਮੇਰੇ ਵੱਲ ਵੇਖ ਕੇ ਕਹਿਣ ਲੱਗੇ, ਭਾਈ ਕਰਤਾਰ ਸਿੰਘ ਜੀ ਕੋ ਭਜਨ ਕਰਨਾ ਸੀ। ਮੈਂ ਕਿਹਾ ਜੀ ਹਾਂ, ਮੈਂ ਤਾਂ ਜਲ ਪਾਣੀ ਪੁੱਛਣ ਆਇਆ। ਕਹਿੰਦੇ ਕੋ ਭਜਨ ਕਰੀਏ? ਕਹਿੰਦੇ ਜੀ ਕਰੋ। ਕਹਿੰਦੇ ਚਲੋ ਰਹਿਣ ਦੇ। ਕਹਿੰਦੇ ਨਹੀਂ ਜੀ, ਜੇ ਤੁਹਾਨੂੰ ਖਿਆਲ ਆਇਆ ਫੁਰਨ ਆਇਆ ਫਿਰ ਭਜਨ ਕਰੋ। ਕਹਿੰਦੇ ਅੱਜ ਕਥਾ ਤੋਂ ਬਾਅਦ ਜਦੋਂ ਦੇ ਆਏ ਹਾਂ, ਸਾਰੇ ਪਾਸੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਅਖੰਡਾਂ ਬ੍ਰਹਿਮੰਡਾਂ 'ਚ ਦਰਸ਼ਨ ਹੋ ਰਿਹਾ, ਇੱਥੇ ਜਲ ਪਾਣੀ ਦੀ ਲੋੜ ਕਿੱਥੇ ਰਹਿ ਗਈ? ਸੋ ਇਸ ਪ੍ਰਕਾਰ ਰੱਬ ਦੇ ਪਿਆਰੇ ਇੰਝ ਵਾਹਿਗੁਰੂ ਅਕਾਲ ਪੁਰਖ ਦਾ ਦਰਸ਼ਨ ਹੀ ਸਤਿਗੁਰਾਂ ਦਾ ਦਰਸ਼ਨ ਹੀ ਕਰਦੇ ਨੇ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਕਿਰਪਾ ਕਰਕੇ ਸਤਿਗੁਰੂ ਮਹਾਰਾਜ ਅਜਿਹੀ ਅਵਸਥਾ ਸਾਡੇ ਤਾਂ ਵੀ ਬਖਸ਼ਿਸ਼ ਕਰਨ ਤੇ ਸਾਡੇ ਜੀਵਨ ਸਫਲੇ ਹੋਣ। ਇਹ ਪਰਮ ਪਵਿੱਤਰ ਉਪਦੇਸ਼ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਕ ਰਸਨਾ ਤੋਂ ਉਚਾਰਿਆ ਹੋਇਆ ਆਪ ਜੀ ਨੇ ਸੁਣਿਆ ਹੈ। ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉਂਦੇ। ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਏ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।